ਸਾਖੀ 42 ਪੈਂਦੇ ਖਾਨ ਦਾ ਦਿਲ ਬਦਲਿਆ। ਪੈਂਦੇ ਖਾਨ ਦਾ ਪਹਿਲਾ ਪ੍ਰਸੰਗ ਕਾਂਡ ਨੰਬਰ 28 ਵਿਚ ਹੈ। ਮਨੁੱਖ ਦੀ ਪ੍ਰਕਿਰਤੀ ਬੜੀ ਅਦਭੁਤ ਹੈ। ਦਿਲ ਦੀ ਹਾਲਤ ਬਦਲਦਿਆਂ ਹੀ ਦੇਰ ਨਹੀਂ ਲੱਗਦੀ। ਹਰ ਚੰਗੀ ਗੱਲ ਨੂੰ ਆਪਣੇ ਨਾਲ ਜੋੜਨ ਦਾ ਮਨੁੱਖ ਦਾ ਸੁਭਾਅ ਹੈ। ਪੈਂਦੇ ਖਾਂ ਇਹ ਚੀਜ਼ਾਂ ਮਿਲਣ ਤੇ ਬੜਾ ਖੁਸ਼ ਹੋਇਆ। ਗੁਰੂ ਜੀ ਦੇ ਉਪਕਾਰ ਲਈ ਸ਼ੁਕਰ ਦਾ ਭਾਵ ਦਿਲ ਵਿਚ ਉਤਪੰਨ ਹੋਇਆ, ਪਰ ਨਾਲ ਹੀ ਵਿਚਾਰਨ ਲੱਗਾ ਕਿ ਇਹ ਮੇਰਾ ਸਨਮਾਨ ਮੇਰੇ ਗੁਣਾਂ ਤੋਂ ਹੈ। ਮੈਂ ਆਪਣੇ ਜਿਹਾ ਇਕੋ ਵੀਰ ਹਾਂ ਜੋ ਹੁਣ ਤੱਕ ਜੋ ਜੰਗ ਜਿੱਤਿਆ ਗਿਆ ਹੈ ਮੇਰੇ ਬਾਹੂਬਲ ਨਾਲ ਜਿੱਤਿਆ ਗਿਆ ਹੈ। ਗੁਰੂ ਜੀ ਦੀ ਸੈਨਾ ਵਿਚ ਇਕ ਮੈਂ ਨਾ ਹੁੰਦਾ ਤਦ ਕਾਮਯਾਬੀ ਨਾ ਮਿਲਦੀ। ਇਹ ਜੋ ਕੁਛ ਮੈਨੂੰ ਮਿਲਿਆ ਹੈ ਤੇ ਮਿਲ ਰਿਹਾ ਹੈ ਉਹ ਮੇਰੇ ਹੀ ਗੁਣਾਂ ਦਾ ਉਪਹਾਰ ਹੈ। ਪੈਂਦੇ ਖਾਂ ਦੇ ਦਿਲ ਵਿਚ ਹੰਕਾਰ ਦਾ ਅੰਕਰ ਉਗਮਿਆ ਤੇ ਵਧਿਆ। ਸ਼ੋਕ ਕਿ ਉਸ ਨੂੰ ਸੋਚ ਨਾ ਫੁਰੀ ਕਿ ਇਸ ਦਾ ਅੰਤ ਕੀ ਹੋਵੇਗਾ। ਪੈਂਦੇ ਖਾਂ ਘੋੜੇ ਤੇ ਚੜਿਆ, ਘੋੜੇ ਨੂੰ ਟਰਾਇਆ, ਫਿਰਾਇਆ, ਦੁੜਾਇਆ, ਕੁਦਾਇਆ ਤੇ ਟਪਾਇਆ। ਘੋੜਾ ਸ਼ਕਲ ਸੂਰਤ ਵਿਚ ਜਿਵੇਂ ਇਕ ਮੂਰਤ ਸੀ ਤਿਵੇਂ ਗੁਣਾਂ ਵਿਚ ਨਿਪੁੰਨ ਸੀ। ਜਿਸ ਨੇ ਵੇਖਿਆ ਉਸੇ ਨੇ ਸੜਾਇਆ। ਪੈਂਦੇ ਖਾਂ ਘੋੜੇ ਤੇ ਸਵਾਰ ਹੋਇਆ, ਆਪਣੀ ਗਲੀ ਬਾਜ਼ਾਰ ਤੱਕ ਗਿਆ ਤਾਂ ਕਿ ਸਾਖ ਸੰਬੰਧੀਆਂ, ਆਂਢੀਆਂ ਗੁਆਂਢੀਆਂ ਤੇ ਮੇਲੂਆਂ ਗੇਲੂਆਂ ਨੂੰ ਇਹ ਚੀਜ਼ਾਂ ਦੱਸੇ। ਸਤਿਗੁਰਾਂ ਨੇ ਘੋੜੇ ਦੀ ਦੌੜ ਵੇਖ ਕੇ ਵਾਹ ਵਰੋੜਾ ਕਿਹਾ, ਜਿਸ ਤੋਂ ਘੋੜੇ ਦਾ ਨਾਂ ਵਿਰੋਲਾ ਹੀ ਮਸ਼ਹੂਰ ਹੋ ਗਿਆ। ਪੈਂਦੇ ਖਾਂ ਡੇਰੇ ਆਇਆ, ਘੋੜਾ ਤਬੇਲੇ ਬੱਧਾ ਕਾਹੀ ਨੂੰ ਸੌਂਪਿਆ, ਆਪ ਘਰ ਆਇਆ, ਕੱਪੜੇ ਉਤਾਰੇ ਤੇ ਮੰਜੇ ਤੇ ਬੈਠ ਗਿਆ। ਅੱਜ ਇਹਦੇ ਵਿਚਾਰਾਂ ਵਿਚ ਕੁਛ ਤੂਫਾਨ ਆ ਗਿਆ ਸੀ। ਸਤਿਗੁਰਾਂ ਦੀਆਂ ਬਖਸ਼ਿਸ਼ਾਂ, ਦਾਤਾਂ ਤੇ ਗਰੀਬ ਨਿਵਾਜ਼ੀ ਨੂੰ ਉਹ ਉਲਟੇ ਭਾਵ ਵਿਚ ਲੈ ਬੈਠਾ। ਖਿਆਲ ਕਰਦਾ ਕਰਦਾ ਸੋਚਣ ਲੱਗਾ ਕਿ ਸਤਿਗੁਰਾਂ ਪਾਸ ਦੇਸ਼ ਵਿਦੇਸ਼ ਤੋਂ ਤੋਹਫੇ ਆਉਂਦੇ ਹਨ। ਸਾਰੇ ਸਿੱਖਾਂ ਸੇਵਕਾਂ ਤੇ ਪੁੱਤਰਾਂ ਤੱਕ ਨਾਲੋਂ ਮੇਰੇ ਤੇ ਵਧੀਕ ਨਿਗਾਹ ਉਨ੍ਹਾਂ ਦੀ ਟਿਕਦੀ ਹੈ। ਮੇਰਾ ਕਦ ਕਾਮਤ, ਡੀਲ ਡੌਲ ਤੇ ਵੀਰਤਾ ਹਨ ਇਹ ਅਜਿਹੀਆਂ ਚੀਜ਼ਾਂ ਜੋ ਉਨ੍ਹਾਂ ਨੂੰ ਮੈਥੋਂ ਸਿਵਾਏ ਕਿਸੇ ਹੋਰ ਵਿਚ ਨਹੀਂ ਦੀਦੀਆਂ। ਫਿਰ ਅਜਿਹੀ ਹਾਲਤ ਵਿਚ ਮੇਰਾ ਮਾਣ ਨਾ ਵਧਾਉਣ ਦਾ ਕੀ ਕਾਰਨ? ਮੈਨੂੰ ਹੱਥ ਵਿਚ ਰੱਖਣ ਲਈ ਚੀਜ਼ਾਂ ਨਾ ਦੇਣ ਤਾਂ ਕੀ ਕਰਨ? ਮੇਰੇ ਬਿਨਾਂ ਇਨ੍ਹਾਂ ਦੇ ਜੰਗਾਂ ਦਾ ਕੰਮ ਕਿਸੇ ਹੋਰ ਨੇ ਥੋੜਾ ਸਿਰੇ ਚਾੜ ਦੇਣਾ? ਇਸ ਤਰ੍ਹਾਂ ਵਿਚਾਰਨ ਲੱਗਾ। ਅਸਮਾਨ ਖਾਨ ਪੈਂਦੇ ਖਾਨ ਦਾ ਜਵਾਈ ਸੀ। ਅਸਮਾਨ ਖਾਨ ਕਹਿੰਦਾ, ਤੁਸੀਂ ਹੁਣ ਬਿਰਧ ਹੋ ਗਏ ਹੋ। ਇਹ ਸੁੰਦਰ ਪੁਸ਼ਾਕ ਜਵਾਨਾਂ ਨੂੰ ਸੋਭਦੀ ਹੈ, ਤੁਹਾਨੂੰ ਨਹੀਂ ਪਾਉਂਦੀ। ਘੋੜਾ ਵੀ ਜ਼ੋਰ ਵਾਲਾ ਹੈ, ਤੇਜ਼ ਹੈ, ਇਹ ਵੀ ਤੁਹਾਡੇ ਲਈ ਖਤਰਾ ਹੀ ਹੈ। ਇਹ ਦੋਵੇਂ ਚੀਜ਼ਾਂ ਮੈਨੂੰ ਦੇ ਦਿਓ। ਪੈਂਦੇ ਖਾਂ ਨੇ ਜਵਾਈ ਨੂੰ ਸਾਰੀ ਗੱਲ ਸਮਝਾਈ ਤੇ ਕਿਹਾ ਕਿ ਇਹ ਚੀਜ਼ਾਂ ਸਤਿਗੁਰ ਨੇ ਦਿੱਤੀਆਂ ਹਨ ਤੇ ਹੁਕਮ ਦਿੱਤਾ ਹੈ ਕਿ ਇਹ ਜੋੜਾ ਪਹਿਨ ਕੇ ਦਰਬਾਰ ਵਿਚ ਆਇਆ ਕਰ। ਅਸਮਾਨ ਖਾਨ ਨੇ ਇਕ ਗੱਲ ਨਾ ਸੁਣੀ, ਦੋਨੋ ਚੀਜ਼ਾਂ ਲੈਣ ਤੇ ਜ਼ੋਰ ਦਿੱਤਾ। ਸਹੁਰੇ ਪਾਸ ਗੱਲ ਨਾ ਮਨੀਂਦੀ ਵੇਖ ਕੇ ਸੱਸ ਪਾਸ ਗਿਆ ਤੇ ਉਸ ਨੂੰ ਜਾ ਕੇ ਸਾਰੀ ਵਿਥਿਆ ਸੁਣਾ ਕੇ ਸਾਫ਼ ਕਹਿ ਦਿੱਤਾ ਕਿ ਜੇ ਮੈਨੂੰ ਇਹ ਨਵਾਂ ਘੋੜਾ ਤੇ ਜੋੜਾ ਮਿਲ ਜਾਏ ਤਦ ਤਾਂ ਸੁੱਖ, ਨਹੀਂ ਤਾਂ ਮੈਂ ਘਰੋਂ ਨਿਕਲ ਜਾਵਾਂਗਾ ਤੇ ਕੁਛ ਖਾ ਕੇ ਆਤਮਘਾਤ ਕਰ ਲਵਾਂਗਾ। ਪੈਂਦੇ ਖਾਂ ਦੀ ਤੀਵੀਂ ਜਵਾਈ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਕੰਬ ਗਈ। ਪੈਂਦੇ ਖਾਂ ਦੀ ਤੀਵੀਂ ਨੇ ਪਤੀ ਅੱਗੇ ਸਿਫਾਰਿਸ਼ ਕੀਤੀ, ਉਹਦੇ ਨਾ ਮੰਨਣ ਤੇ ਝਗੜਾ ਪੈ ਗਿਆ। ਤੀਵੀਂ ਨੇ ਕਰ ਕੱਤਰ ਕੇ ਪੈਂਦੇ ਖਾਂ ਨੂੰ ਮਨਾ ਲਿਆ ਤੇ ਘੋੜਾ ਤੇ ਜੋੜਾ ਅਸਮਾਨ ਖਾਂ ਲੈ ਗਿਆ। ਅਗਲੇ ਦਿਨ ਸਵੇਰੇ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ। ਮੁੜਨ ਵੇਲੇ ਅਸਮਾਨ ਖਾਂ ਦੇ ਪਿੰਡ ਪੁੱਜੇ। ਉਥੇ ਇਹ ਬਾਜ਼ ਵੀ ਅਸਮਾਨ ਖਾਂ ਦੇ ਹੱਥ ਆ ਗਿਆ ਤੇ ਉਸ ਨੇ ਅੰਦਰ ਲੁਕਾ ਲਿਆ। ਗੁਰੂ ਜੀ ਦੇ ਮੀਰ ਸ਼ਿਕਾਰੀ ਨੇ ਪੈਂਦੇ ਖਾਂ ਨੂੰ ਮਿਲ ਕੇ ਸਾਰੀ ਗੱਲ ਸਮਝਾਈ। ਪਿੰਡ ਵਿਚ ਢੰਡੋਰਾ ਦਿਵਾਇਆ ਪਰ ਬਾਜ਼ ਕਿਤੋਂ ਮਿਲਿਆ ਨਾ। ਗੁਰੂ ਜੀ ਨੇ ਆਦਮੀ ਭੇਜ ਕੇ ਪੈਂਦੇ ਖਾਂ ਨੂੰ ਸੱਦਿਆ। ਪੈਂਦੇ ਖਾਂ ਆਇਆ ਪਰ ਗੁਰੂ ਜੀ ਦਾ ਬਖਸ਼ਿਆ ਜੋੜਾ ਪਹਿਰਿਆ ਹੋਇਆ ਨਹੀਂ ਸੀ। ਜਦ ਘੋੜਾ ਜੋੜਾ ਦਿੱਤਾ ਸੀ ਉਦੋਂ ਤੋਂ ਹੀ ਵਾਪਸ ਨਾ ਆਉਣ ਤੇ ਆਉਣ ਸਮੇਂ ਕੱਪੜੇ ਨਾ ਪਹਿਰਨ ਦਾ ਕਾਰਨ ਪੁੱਛਿਆ। ਸਿੱਧੇ ਤੇ ਵਿੰਗੇ ਰਾਹ ਦਾ ਆਰੰਭ ਮੁੱਢ ਇਕ ਥਾਂ ਤੇ ਹੀ ਹੁੰਦਾ ਹੈ ਤੇ ਨਿਖੜਨ ਦੇ ਟਿਕਾਣੇ ਤੇ ਇਨ੍ਹਾਂ ਦਾ ਫਰਕ ਐਵੇਂ ਆਖਣ ਮਾਤਰ ਹੁੰਦਾ। ਪਰ ਜਦ ਇਕ ਵੇਰ ਪਾਂਧੀ ਸਿੱਧੇ ਰਸਤਿਓ ਉਕ ਕੁਰਾਹੇ ਪੈ ਗਿਆ ਫਿਰ ਰੱਬ ਹੀ ਰਾਖਾ ਹੁੰਦਾ ਹੈ। ਇਸੇ ਤਰ੍ਹਾਂ ਦੀ ਝੂਠ ਤੇ ਸੱਚ ਦੀ ਗੱਲ ਹੈ। ਅਸਲ ਸੱਚ ਹੈ ਤੇ ਉਹ ਦੱਸਣ ਵਿਚ ਕੋਈ ਕਸ਼ਟ ਤੇ ਤਕਲੀਫ ਨਹੀਂ, ਬਨਾਵਟ ਬਣਾਉਣ ਵਿਚ ਝੂਠ ਦਾ ਹੀ ਸਾਰਾ ਪਸਾਰਾ ਰਚਣਾ ਪੈਂਦਾ। ਪੈਂਦੇ ਖਾਂ ਗੁਰੂ ਦਰਬਾਰ ਹਾਜ਼ਰ ਹੋਇਆ, ਗੁਰੂ ਜੀ ਦੀਆਂ ਪੁੱਛਾਂ ਦਾ ਉੱਤਰ ਉਹਦੇ ਪਾਸ ਨਹੀਂ ਸੀ। ਜੇ ਉਹ ਸਾਰੀ ਗੱਲ ਜਿਉਂ ਕਿ ਤਿਉਂ ਦੱਸ ਦਿੰਦਾ ਤਦ ਸਤਿਗੁਰੂ ਜੀ ਨੇ ਉਸ ਨੂੰ ਕੀ ਕਹਿਣਾ ਸੀ? ਪੈਂਦੇ ਖਾਂ ਦੇ ਦਮਾਦ ਦੀ ਅੜ ਸੁਣ ਕੇ ਉਨ੍ਹਾਂ ਪੈਂਦੇ ਖਾਂ ਦੀ ਦਿਲਬਰੀ ਲਈ ਗੱਲ ਨੂੰ ਵਿਸਾਰ ਦੇਣਾ ਸੀ, ਪਰ ਉਹ ਤੀਵੀਂ ਦੇ ਆਖੇ ਲੱਗ ਕੇ ਬਾਜ਼ ਦਾ ਪਤਾ ਦੇਣ ਤੋਂ ਉੱਕਾ ਹੀ ਮੁਨੱਕਰ ਹੋ ਗਿਆ। ਕਈ ਵਾਰ ਪੁੱਛਣ ਤੇ ਵੀ ਉਸ ਨੇ ਇਕੋ ਹੀ ਗੱਲ ਕਹੀ ਕਿ ਬਾਜ਼ ਦਾ ਮੈਨੂੰ ਕੋਈ ਨਹੀਂ ਪਤਾ, ਮੈਂ ਢਿਡੋਰਾ ਫਰਵਾਇਆ, ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਹੈ, ਸਤਰਾਂ ਵਿਚ ਬੈਠੀਆਂ ਤੀਵੀਆਂ ਤੋਂ ਪੁੱਛਗਿੱਛ ਕੀਤੀ ਹੈ, ਪਰ ਕੋਈ ਪਤਾ ਨਹੀਂ ਲੱਗਾ। ਸਤਿਗੁਰੂ ਜੀ ਨੇ ਇਕ ਨਹੀਂ, ਦੋ ਨਹੀਂ, ਤਿੰਨ ਵਾਰ ਪੁੱਛਿਆ, ਉਹ ਅੱਗੋਂ ਸਤਿਗੁਰੂ ਜੀ ਦੀ ਕਸਮ ਖਾ ਗਿਆ ਕਿ ਮੈਨੂੰ ਪਤਾ ਨਹੀਂ। ਸਤਿਗੁਰੂ ਜਾਣੀ ਜਾਣ ਸਨ, ਪੈਂਦੇ ਖਾਂ ਤੋਂ ਆਸ ਤੇ ਅਸਲੀਅਤ ਵਿਰੁੱਧ ਗੱਲਾਂ ਸੁਣ ਕੇ ਦੰਗ ਰਹਿ ਗਏ। ਦੁਪਹਿਰ ਵੇਲਾ ਹੋ ਗਿਆ ਸੀ। ਹੁਣ ਜਦ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਭੇਜਿਆ ਕਿ ਪੈਂਦੇ ਖਾਂ ਦੇ ਘਰੋਂ ਜਾ ਕੇ ਬਾਦ ਲੈ ਆਵੇ, ਭਾਈ ਬਿਧੀ ਚੰਦ ਗਿਆ। ਅਸਮਾਨ ਖਾਂ ਨੇ ਕਿੱਲੀ ਨਾਲ ਕੱਪੜੇ ਲਟਕਾਏ ਹੋਏ ਸੀ, ਖੰਡਾ ਸਰਾਣੇ ਸੀ, ਬਾਜ ਵੀ ਅੱਡੇ ਤੇ ਬੈਠਾ ਸੀ। ਬਿਧੀ ਚੰਦ ਪਹੁੰਚਿਆ ਤੇ ਲੈ ਕੇ ਵਾਪਸ ਆ ਗਿਆ। ਚੀਜ਼ਾਂ ਵੇਖਦਿਆਂ ਪੈਂਦੇ ਖਾਂ ਦਾ ਹੁਲੀਆ ਵਿਗੜ ਗਿਆ। ਚਿਹਰੇ ਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ ਸੀ, ਚੀਜ਼ਾਂ ਪ੍ਰਤੱਖ ਉਹਦੇ ਘਰੋਂ ਆਈਆਂ ਸਨ। ਚਾਹੀਦਾ ਸੀ ਅਪਰਾਧ ਮੰਨ ਲੈਂਦਾ, ਉਹ ਉਲਟੇ ਰਾਹੀ ਪੈ ਗਿਆ। ਬਦਨਾਮੀ ਤੇ ਬੁਰਾਈ ਐਸੇ ਫੁੱਟਬਾਲ ਹਨ ਜਿਨ੍ਹਾਂ ਨੂੰ ਕੋਈ ਆਪਣੇ ਪਾਸ ਨਹੀਂ ਆਉਣ ਦਿੰਦਾ, ਇਸ ਨੂੰ ਸਦੀਵ ਦੂਜਿਆਂ ਪਾਸੇ ਹੀ ਰੇੜਨ ਦੀ ਕੋਸ਼ਿਸ਼ ਹੁੰਦੀ ਹੈ। ਪੈਂਦੇ ਖਾਂ ਵੀ ਇਸ ਰਾਹ ਟੁਰਿਆ ਇਹ ਜਾਣ ਬੁੱਝ ਕੇ ਕਿ ਚੀਜ਼ਾਂ ਮੇਰੇ ਜਵਾਈ ਪਾਸੋਂ ਹੀ ਆਈਆਂ ਹਨ, ਫਿਰ ਵੀ ਕਹਿਣ ਲੱਗਾ ਇਹ ਚੀਜ਼ਾਂ ਮੇਰੇ ਜਵਾਈ ਪਾਸੋਂ ਨਹੀਂ ਨਿਕਲੀਆਂ, ਮੈਨੂੰ ਬਦਨਾਮ ਕਰਨ ਵਾਸਤੇ ਘਾਟ ਘੜੀ ਗਈ ਹੈ। ਇਸ ਤਰ੍ਹਾਂ ਕੁਝ ਬੁੜਬੁੜ ਕਰਦਾ ਉੱਠ ਕੇ ਟੁਰ ਗਿਆ। ਵਿਦਰ ਨੀਤੀ ਵਿਚ ਲਿਖਿਆ ਹੈ ਕਿ ਜਦ ਆਦਮੀ ਦੇ ਦਿਨ ਬੁਰੇ ਆਉਂਦੇ ਹਨ ਤਦ ਧਰਮ ਰਾਜ ਡੰਡਾ ਲੈ ਕੇ ਉਸ ਦੇ ਸਿਰ ਨਹੀਂ ਮਾਰਦਾ, ਤੇ ਨਾ ਹੀ ਜਿਸ ਦੇ ਦਿਨ ਸਵੱਲੇ ਹੋਣ ਉਹਨੂੰ ਛੱਤ ਪਾੜ ਕੇ ਕੁਛ ਦੇ ਜਾਂਦਾ ਹੈ। ਇਹ ਉਹਦੇ ਖਿਆਲਾਂ ਵਿਚ ਚੰਗੀ ਮੰਦੀ ਤਬਦੀਲੀ ਕਰ ਦਿੰਦਾ ਹੈ, ਜਿਸ ਤੋਂ ਮਨੁੱਖ ਆਪਣੇ ਕੀਤੇ ਦੀ ਸਜ਼ਾ ਤੇ ਇਨਾਮ ਪਾ ਲੈਂਦਾ ਹੈ। ਅਸਲ ਗੱਲ ਇਹ ਜਾਪਦੀ ਹੈ ਕਿ ਗੁਰੂ ਜੀ ਨੇ ਮੁਗਲਾਂ ਤੇ ਫਤਿਹ ਪਾਈਆਂ ਸਨ ਤੇ ਉਨ੍ਹਾਂ ਨੂੰ ਪਾਉਂਦਾ ਨਹੀਂ ਸੀ। ਅਸਮਾਨ ਖਾਨ ਲਾਹੌਰ ਦੇ ਅਹਿਲਕਾਰ ਦਾ ਲੜਕਾ ਸੀ, ਸੋ ਇਸ ਲੜਕੇ ਦੀ ਰਾਹੀਂ ਪੈਂਦੇ ਖਾਂ ਨੂੰ ਗੁਰੂ ਜੀ ਤੋਂ ਵਿਛੜਾਉਣ ਦਾ ਕੰਮ ਹੋ ਰਿਹਾ ਸੀ। ਪੈਂਦੇ ਖਾਂ ਦੇ ਖਿਆਲਾਂ ਵਿਚ ਇਉਂ ਅਣਜਾਣੀ ਤਬਦੀਲੀ ਤੇ ਵਟਾਓ ਸਹਿਜੇ ਸਹਿਜੇ ਲਿਆਇਆ ਜਾ ਰਿਹਾ ਸੀ, ਜੋ ਹੁਣ ਵੱਧ ਖਲੋਤਾ। ਪੈਂਦੇ ਖਾਂ ਦੀ ਹੁਣ ਵਿਗੜੀ ਤਬੀਅਤ ਖਰਾਬੀਆਂ ਵਿਚ ਪੈ ਗਈ। ਲੱਗਾ ਗੁਰੂ ਜੀ ਦੇ ਵਿਰੁੱਧ ਤੰਦਨ ਤਾਣੀ ਤਣ। ਕਰਤਾਰਪੁਰ ਦੇ ਲਾਗੇ ਮੁਸਲਮਾਨ ਪਠਾਣਾ ਦੀ ਵਸੋਂ ਕਾਫੀ ਸੀ, ਉਨ੍ਹਾਂ ਦੇ ਪਾਸ ਫਿਰ ਫਿਰ ਕੇ ਉਨ੍ਹਾਂ ਨੂੰ ਗੁਰੂ ਜੀ ਦੇ ਵਿਰੁੱਧ ਉਕਸਾਉਣ ਲੱਗਾ। ਉਹ ਕਹਿੰਦਾ ਸੀ ਇਹ ਗੁਰੂ ਤੁਹਾਡੇ ਇਲਾਕੇ ਵਿਚ ਆ ਰਿਹਾ ਹੈ, ਇਹ ਹੌਲੀ ਹੌਲੀ ਤੁਹਾਡੇ ਘਰ ਬਾਰ ਖੋ ਲਏਗਾ, ਜ਼ਮੀਨਾਂ ਉਤੇ ਕਬਜ਼ੇ ਕਰ ਲਏਗਾ, ਨਕਦੀ ਮਾਲ ਜੋ ਕੁਛ ਹੈ ਲੈ ਲਏਗਾ, ਤੁਸੀਂ ਆਪਣੇ ਇਸ ਪ੍ਰਬਲ ਸ਼ਤਰੂ ਵੱਲੋਂ ਗਾਫਲ ਹੋਏ ਹੋਏ ਹੋ, ਇਹ ਗੱਲ ਚੰਗੀ ਨਹੀਂ। ਜਿਸ ਵੇਲੇ ਇਸ ਤੇ ਪੈਰ ਜੰਮ ਗਏ ਉਸ ਵੇਲੇ ਤੁਹਾਥੋਂ ਕੁਛ ਨਹੀਂ ਬਣ ਸਕੇਗਾ, ਹੁਣ ਜੇ ਸਾਰੇ ਇਕੱਠੇ ਹੋ ਕੇ ਇਹਦੇ ਨਾਲ ਲੜਾਈ ਕਰੋ ਤਦ ਤੁਸੀਂ ਬਚ ਸਕੋਗੇ। ਮੁਸਲਮਾਨ ਵਸੋਂ ਇਸ ਨਿਮਖ ਹਰਾਮ ਦੇ ਝਾਂਸੇ ਵਿਚ ਆ ਗਈ ਤੇ ਕੁਛ ਕੁ ਨੇ ਇਹਦੇ ਨਾਲ ਮਿਲ ਕੇ ਲੜਾਈ ਦੀ ਤਿਆਰੀ ਕੀਤੀ, ਪਰ ਇਲਾਕੇ ਦੀ ਵਸੋਂ ਨਾਲ ਲੈ ਕੇ ਲੜਾਈ ਕਰਨਾ ਤੇ ਕਾਮਯਾਬੀ ਹੋਣਾ ਸੌਖੀ ਗੱਲ ਨਹੀਂ। ਪੈਂਦੇ ਖਾਂ ਦੇ ਚਾਚੇ ਦਾ ਪੁੱਤਰ ਕੁਤਬ ਖਾਂ ਜਲੰਧਰ ਦਾ ਸੂਬਾ ਸੀ, 500 ਸਵਾਰ ਨਾਲ ਲੈ ਕੇ ਉਹਦੇ ਪਾਸ ਗਿਆ ਤੇ ਕਿਹਾ ਕਿ ਗੁਰੂ ਜੀ ਨੇ ਮੇਰਾ ਅਪਮਾਨ ਕੀਤਾ ਹੈ, ਬੇਨਤੀ ਕੀਤੀ ਹੈ, ਨੌਕਰੀਆਂ ਹਟਾ ਦਿੱਤਾ ਹੈ, ਮੈਂ ਪਠਾਨ ਦਾ ਪੁੱਤ ਹਾਂ, ਇਸ ਅਪਮਾਨ ਨੇ ਮੇਰੇ ਅੰਦਰ ਅੱਗ ਲਾ ਦਿੱਤੀ ਹੈ, ਜਦ ਤੱਕ ਬਦਲਾ ਨਾ ਲੈ ਲਵਾਂ ਮੈਨੂੰ ਚੈਨ ਨਹੀਂ ਆਉਂਦਾ, ਜੇ ਤੂੰ ਮੇਰੀ ਸਹਾਇਤਾ ਕਰੇ ਤਦ ਮੈਂ ਗੁਰੂ ਜੀ ਨੂੰ ਕੀਤੀ ਦਾ ਬਦਲਾ ਦੇ ਕੇ ਆਪਣੇ ਦਿਲ ਦਾ ਗੁਬਾਰ ਕੱਢ ਸਕਾਂਗਾ, ਜੇ ਤੂੰ ਭਰਾ ਹੈ ਤਦ ਭਰਾਵਾਂ ਵਾਂਗ ਅੰਗ ਪਾਲ ਬਣ, ਭੀਰ ਪਰ ਰੱਖਿਅਕ ਬਣੇ, ਪ੍ਰਾਤਾ ਸੁਭ ਕੈ ਮੀਤ, ਤਿਮ ਦਾਤਾ ਦੁਰ ਪਿਚ ਮੈਂ, ਤਿਨਹੂੰ ਲੈ ਜਸ ਨੀਤ, ਪ੍ਰਾਤਨ ਪਰ ਉਪਕਾਰ ਜੋ, ਜਿਮ ਤਨ ਸੰਚਿਓ ਹੋਤ। पर पीर दारद जबै जब संकट को खोत। गुर प्रताप सूरज ग्रंथ। भीड़ पई ते प्राता मित्र ते दाता काल विच रखिया करन वाले तीन ही जस लैंदे हन। भरावां ते उपकार करना तन इकट्ठा करन तुल है। दरिद्रता भीड़ बने ते संकटां नूं खोह दिंदा है। कुतुब खां ने पेंदे खां दीआं गल्लां सुणीआं, मुंह विच उंगली पा लई ते कहण लगा, पेंदे खां तूं मेरा भरा है, तेरी मदद करना मेरा फर्ज है, पर जो गल्लां तूं कहीआं हन ए मैनू चंगीआं नहीं लगीआं। जिस गुरु ने तैनू पालिया हर समय हर तरह सहायता कीती, जिस दे बांह फड़न ते तू आदर ते माण पाया, जिस दे लून तों तेरे शरीर दा एक रोम बनिया है, उस दे विरुद्ध तेरा जंग करन लई खड़ा होना कोई चंगा नहीं समझेगा। जेड़ा भी सुनेगा सामने ना सही पिछों जरूर तैनू मंदा आखेगा। यह काम जेड़ा तू करन लगा है साऊआं दा नहीं। जे गुरु ने बाज जो तू अपने पिंड आए साहबजादे दा तेरे जवाई ने लको लिया सी ते उन्हां ने वापस मंग लिया सी तां इहदे विच तैनू रोस क्यों होवे। तेरी भलाई इसे विच है कि तू उन्हां दे पास चला जाए ते माफी मंगे। पेंदे खां भरातां दीआं गल्लां सुन के गुस्से विच आ गया ते कहण लगा, मैं तां इत्थों सिख्या लैण नहीं आया, मैं गुरु दे नाल लड़के आया हां ते पठान दा पुत हो के उहदे सामने सिर निभावां, इह गल अणहोणी है। मर जाना कबूल है पर उन्हां पास जाना कबूल नहीं। जे तू मेरी मदद कर सकदा है तां कर, नहीं तां गुरू दी महिमा दे वाक कह के मेरा दिल ना दुखा। कुतुब खां, जद किसे दे बुरे दिन आउंदे हन तां उहदी पहली निशानी ए हुंदी है कि ओ किसे सज्जन दी नसीहत ते कन नहीं तरदा। कुतुब खान कहे, साच तूं पर लिहो बिचारी, दीन अमान पछाण कै मैं बात उचारी। साच तूं पर लिहो बिचारी, दीन अमान पछाण कै मैं बात उचारी। जिन तूं दया खा उतरै तिन मारन चाहा, कहो ईमान तब कृत रहो उच दीन भुलाहा। गुर प्रताप सूरज। पेंदे खां, एक तां तू मेरा उंज भरा है ते दूजा दीन दा भरा है। किसे दीनदार वास्ते एक गल नहीं शोभदी कि ओ मुसलमान दे मुकाबले ते काफर दी महिमा करे। फिर तू जिस इलाके दा सूबा है गुरु उस इलाके दे बादशाह दा वैरी है, उस दे हक दी गल करना तेरे वास्ते चंगी नहीं। पेंदे खान दीआं इन्हां गल्लां ने कुतुब खान नूं चौंका दिता ते ओ समझ गया कि पेंदे खान ने जिस दा उमर भर खादा है जे अज उस दे उहदे विरुद्ध होया फिरदा है तद मेरे विरुद्ध बादशाह पास एदा कुछ जा कहना तां इस लई एक सधारण गल होवेगी। पेंदे खान नूं खतरनाक आदमी जान के कहण लगा, भरा तू किसे गल दा फिक्र ना कर, मैं हर तरह मदद करन वास्ते तेरे नाल हां। चंगी गल ए है कि लाहौर चल के तू अपना हाल दसे, उथों तैनू मदद मिल जाएगी ते फिर असीं सारे मिल के चढ़ाई कर देवांगे। पेंदे खां नूं कुतुब खां दी इह गल पसंद आ गई ते फरियादी होने लई लाहौर पुजा। लाहौर दरबार विच पेंदे खां पुजा, अपनी विथिया सुनाई ते दसिया, मैं निक्के हुंदिआं दा गुरु हरगोबिंद साहिब पास हां, उहनां दे बल प्रक्रम दा जाणू हां, पिछले जंगां युद्धां वल विच उहनां दे वल्लों हो के शाही सेना नाल लड़दा रहा हां। गुरु दी जित मेरे बाहूबल नाल सी, मेरी इस बहादरी जां निसारी दे बदले उहनां ने मेरा घर ते माल खो लिया है ते पिंडां दे जट्टां तों मरवाया है। मेरे ए कहण ते कि मैं बादशाह पास फरियादी जावांगा मेरा होर भी अपमान कीता है। अब मुझ को देओ लश्कर संग, करो जाए मैं दीर्घ जंग, गुर के घर दुपटार गह पावो ऐंच आपके निकट लियावो। पेंदे खान तब नाम कहाऊ, नतर आए मैं मुख ना दिखाऊ। गुर प्रताप सूरज। बहादुर शाह ने पेंदे खां दीआं गल्लां सुनिया ए समझ के कि ए गुरु दा पेती है, जे कदी फौज दे नाल इहनूं भेजिया गया तद इहदी टोह ते पते देण ते गुरु ते फतेह पाणी सौखी हो जाएगी ते इंज गई होई कीर्ति मुड़ आएगी। तलवार ते पान दा बीड़ा दरबार विच रखिया ते कहा, जेड़ा सूरमा ਇਸ ਜੰਗ ਦਾ ਬੀੜਾ ਉਠਾਉਣਾ ਚਾਹੇ ਸਾਹਮਣੇ ਆਵੇ। ਕਾਲੇ ਖਾਨ ਨਾਮ ਦਾ ਇਕ ਸਰਦਾਰ ਬੈਠਾ ਸੀ। ਉਹਨੇ ਦਿਲ ਵਿਚ ਸੋਚਿਆ ਕਿ ਮੇਰਾ ਭਰਾ ਮੁਖਾਲਸ ਖਾਂ ਗੁਰੂ ਦੇ ਨਾਲ ਜੰਗ ਕਰਦਾ ਮਰ ਚੁੱਕਾ ਹੈ, ਮੈਂ ਉਸ ਦਾ ਬਦਲਾ ਲੈਣਾ ਹੈ, ਮੈਨੂੰ ਹੁਣ ਅਵਸਰ ਹੱਥ ਆ ਗਿਆ ਹੈ, ਜੇ ਮੈਨੂੰ ਆਗਿਆ ਮਿਲ ਜਾਏ ਤਾਂ ਬਾਦਸ਼ਾਹ ਦਾ ਕੰਮ ਹੋ ਜਾਏ ਤੇ ਦੂਜਾ ਮੈਂ ਆਪਣੇ ਭਰਾ ਦਾ ਬਦਲਾ ਲੈ ਕੇ ਛਾਤੀ ਠੰਡ ਕਰ ਲਵਾਂਗਾ। ਇਹ ਵਿਚਾਰ ਕੇ ਉੱਠ ਕਰ ਜ਼ੋਰ ਤੋਂ ਬੋਲਿਓ ਸੋਏ, ਹਜ਼ਰਤ ਹੁਕਮ ਮੋਹੇ ਕਹੋ ਹੋਏ, ਸੈਨਾ ਸਕਲ ਜੰਗ ਕਰ ਕੇ ਹੈ, ਹਰ ਗੋਬਿੰਦ ਜੀਵਤ ਗਏ ਲੈ ਹੈ, ਨਿਕਟ ਆਪਕੇ ਜਦ ਹਉ ਲਿਆਵੇ, ਭਰਾਤ ਮੇਰੇ ਕੀ ਕਰਕ ਮਿਟਾਵੇ, ਪਰਿਓ ਰਿਦਾ ਰਿਸ ਜਵਾਲ ਪ੍ਰਕਾਸ਼ੀ, ਸੋ ਸਭ ਗੁਰ ਪਰ ਕਰਮ ਨਿਕਾਸੀ। ਗੁਰਪ੍ਰਤਾਪ ਸੂਰਜ। ਬਾਦਸ਼ਾਹ ਨੇ ਕਾਲੇ ਖਾਨ ਨੂੰ ਜੰਗ ਦੀ ਕਮਾਨ ਸੌਂਪੀ। ਖਵਾਜਾ ਅਨਵਰ ਖਾਨ ਨਾਲ ਹੋਇਆ। ਪੈਂਦੇ ਖਾਨ ਤੇ ਉਸਦੇ ਦਮਾਦ ਅਸਮਾਨ ਖਾਨ ਨੇ ਵੀ ਘੋੜੇ ਸੰਭਾਲੇ ਤੇ ਕੁਤਬਦੀਨ ਜਲੰਧਰ ਵਾਲਾ ਵੀ ਸਾਥ ਦਿੱਤਾ। ਫੌਜ ਦੇ ਲਾਹੌਰ ਤੋਂ ਚੱਲਣ ਲੱਗਿਆ ਸ਼ਰਾਬ ਦੇ ਦੌਰ ਚੱਲਣ ਲੱਗੇ ਤੇ ਇਹ ਸਰਦਾਰ ਨਸ਼ੇ ਵਿਚ ਮਸਤ ਹੋਏ, ਅੰਡ ਖੰਡ ਵਗਦੇ ਕਰਤਾਰਪੁਰ ਵੱਲ ਤੁਰੇ। ਸਨ 1691 ਬਿਕਰਮੀ 1634 AD ਵਿਚ ਸ਼ਾਹੀ ਫੌਜ ਨੇ ਲਾਹੌਰ ਵੱਲੋਂ ਕੂਚ ਕੀਤਾ। ਕਵੀ ਸੰਤੋਖ ਸਿੰਘ ਜੀ ਕਾਲੇ ਖਾਂ ਤੇ ਉਹਦੇ ਸਾਥੀਆਂ ਦੀ ਚੜਾਈ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ। ਮਨੋ ਟੀਟ ਗਨ ਗਮਨੇ ਐਸੇ, ਹਿਮ ਮੈਂ ਗਨ ਜਾਤ ਹੈ ਜੈਸੇ, ਮਨੋ ਮਕੌਰਨ ਲਾਗੈ ਪੰਖ, ਸਮੁੱਖ ਬੇਹੰਗਨ ਚੱਲੇ ਅਸੰਖ। ਜਿਵੇਂ ਟਿੱਡੀ ਦਲ ਬਰਫ਼ ਵਿਚ ਗਲਣ ਟੁਰ ਪੈਂਦਾ ਹੈ, ਮਾਨੋ ਕੀੜਿਆਂ ਨੂੰ ਖੰਭ ਲੱਗ ਪਏ ਹਨ ਤੇ ਪੰਛੀਆਂ ਦੇ ਸਾਹਮਣੇ ਜੋ ਇਨ੍ਹਾਂ ਨੂੰ ਖਾ ਜਾਂਦੇ ਹਨ ਚੱਲੇ ਹਨ। ਇਹ ਫੌਜ ਕੂਚ ਕਰਦੀ ਬਿਆਸਾ ਦੇ ਕੰਢੇ ਪੁੱਜੀ। ਦੂਰ ਨੇੜੇ ਤੋਂ ਮਲਾਹ ਇਕੱਠੇ ਕੀਤੇ ਤੇ ਕਿਸ਼ਤੀ ਦੇ ਪੂਰ ਭਰ ਕੇ ਸੈਨਾ ਪਾਰ ਹੋਣ ਲੱਗੀ। ਪੰਜੇ ਸਰਦਾਰ ਪਾਰ ਹੋਏ, ਦੁਆਬੇ ਦੇ ਰਾਹ ਪਏ ਤੇ ਇਕ ਛਾਂ ਵਾਲੀ ਥਾਂ ਤੇ ਫੌਜ ਨੇ ਡੇਰਾ ਜਾ ਕੀਤਾ। ਰਾਤ ਉਥੇ ਰਹੇ। ਸਵੇਰੇ ਪੰਜੇ ਸਰਦਾਰ ਇਕੱਠੇ ਹੋਏ, ਜੰਗ ਕਿਵੇਂ ਛੇੜੀ ਜਾਏ ਦੇ ਵਿਸ਼ੇ ਤੇ ਗੱਲਬਾਤ ਹੋਣ ਲੱਗੀ। ਕੁਤਬ ਖਾਂ ਸੂਬਾ ਜਲੰਧਰ ਨੇ ਕਿਹਾ, ਗੁਰੂ ਬੜਾ ਬਹਾਦਰ ਹੈ, ਅੱਗੇ ਕਈ ਲੜਾਈਆਂ ਵਿਚ ਉਹਦੇ ਹੱਥ ਵੇਖ ਚੁੱਕੇ ਹਾਂ। ਹੁਣ ਇਕੋ ਹੀ ਗੱਲ ਜਾਪਦੀ ਹੈ ਕਿ ਇਕੱਠੇ ਹੋ ਕੇ ਜਾ ਕੇ ਇਕਦਮ ਚਾਰੇ ਪਾਸਿਆਂ ਤੋਂ ਘਮਸਾਨ ਦਾ ਯੁੱਧ ਛੇੜੀਏ। ਪੈਂਦੇ ਖਾਂ ਤੇ ਉਸ ਦਾ ਜਵਾਈ ਅਸਮਾਨ ਖਾਨ ਕਹਿਣ ਲੱਗੇ, ਸੋਚ ਵਿਚਾਰ ਦੀ ਕੋਈ ਲੋੜ ਨਹੀਂ, ਸਾਡੇ ਹੱਥ ਵੇਖਣੇ, ਅਸੀਂ ਉਹ ਕੁਝ ਕਰ ਦੱਸਾਂਗੇ ਜੋ ਕਿਸੇ ਦੇ ਵਹਿਮ ਗੁਮਾਨ ਵਿਚ ਵੀ ਨਾ ਹੋਵੇ। ਕਾਲੇ ਖਾਂ ਦੀ ਰਾਏ ਸੀ ਕਿ ਪੈਂਦੇ ਖਾਂ ਤੇ ਅਸਮਾਨ ਖਾਨ ਦੀ ਗੁੱਸੇ ਵਿਚ ਸੋਚਣ ਵਾਲੀ ਗੱਲ ਨਹੀਂ ਸੋਚ ਰਹੇ। ਵੈਰੀ ਦਾ ਬਲ, ਦਲ, ਕਿਲੇ ਤੇ ਖਜ਼ਾਨਾ, ਇਨ੍ਹਾਂ ਗੱਲਾਂ ਦਾ ਅਨੁਮਾਨ ਲਾ ਕੇ ਅੱਗੇ ਕਦਮ ਉਠਾਇਆ ਜਾਵੇ। ਪੈਂਦੇ ਖਾਂ ਦੀਆਂ ਗੱਲਾਂ ਤੇ ਭਰੋਸਾ ਕਰਕੇ ਬਿਨਾਂ ਸੋਚੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਅਨਵਰ ਖਾਂ ਨੇ ਕਾਲੇ ਖਾਂ ਦੀ ਗੱਲ ਦੀ ਪੁਸ਼ਟੀ ਕੀਤੀ। ਖਵਾਜਾ ਅਨਵਰ ਖਾਂ ਕਰਤਾਰਪੁਰ ਦੇ ਹਾਲਾਤ ਵੇਖਣ ਲਈ ਨੀਯਤ ਹੋਇਆ। ਇਹ ਅੱਗੋਂ ਕਈ ਵੇਰ ਜਲੰਧਰ ਦੇ ਹਾਕਮ ਵੱਲੋਂ ਏਲਚੀ ਹੋ ਕੇ ਜਾ ਚੁੱਕਾ ਸੀ। ਕਰਤਾਰਪੁਰ ਦੀਆਂ ਗਲੀਆਂ, ਕੂਚਿਆਂ ਤੇ ਮਹੱਲਿਆਂ ਦਾ ਜਾਣੂ ਸੀ। ਗੁਰੂ ਜੀ ਦੇ ਦੀਵਾਨਾਂ ਵਿਚ ਆਇਆ, ਸ਼ਹਿਰ ਵਿਚ ਫਿਰਿਆ, ਸਿੱਖ ਸਿਪਾਹੀਆਂ ਵਿਚ ਰਿਹਾ। ਇਥੋਂ ਵਾਪਸ ਜਾ ਕੇ ਇਸ ਨੇ ਕਾਲੇ ਖਾਂ ਨੂੰ ਖ਼ਬਰ ਦਿੱਤੀ ਕਿ ਗੁਰੂ ਸਾਹਿਬ ਇਸ ਤੁਹਾਡੇ ਹਮਲੇ ਤੋਂ ਉੱਕਾ ਬੇਖਬਰ ਹਨ, ਤੁਹਾਡੀ ਲੜਾਈ ਦਾ ਉਨ੍ਹਾਂ ਨੂੰ ਪਤਾ ਨਹੀਂ, ਇਸ ਵਾਸਤੇ ਹੁਣ ਤੱਕ ਉਨ੍ਹਾਂ ਵੱਲੋਂ ਲੜਾਈ ਦੀ ਕੋਈ ਤਿਆਰੀ ਨਹੀਂ, ਇਸ ਅਚੇਤ ਦਸ਼ਾ ਵਿਚ ਹੱਲਾ ਕਰਨਾ ਕਾਮਯਾਬ ਰਹੇਗਾ। ਇਹ ਹੱਲਾ ਦਿਨ ਨੂੰ ਕਰਨਾ ਚਾਹੀਦਾ ਹੈ ਜਾਂ ਰਾਤ ਨੂੰ, ਇਹ ਤੁਸੀਂ ਵਿਚਾਰ ਕਰ ਲਓ। ਕਾਲੇ ਖਾਂ ਨੇ ਕੁਤਬ ਖਾਂ ਤੇ ਪੈਂਦੇ ਖਾਂ ਨੂੰ ਦਸਿਆ, ਅਨਵਰ ਖਾਂ ਦਾ ਦਸਿਆ ਹਾਲ ਸੁਣਾਇਆ। ਕਾਫ਼ੀ ਵਿਚਾਰ ਦੇ ਮਗਰੋਂ ਫੈਸਲਾ ਹੋਇਆ, ਪਾਛਲ ਰਾਤ ਪਰੋ ਕਰ ਹੇਲਾ, ਕਰੋ ਚਮੂ ਰਤ ਰੇਤ ਰੂ ਪੇਲਾ, ਪੈਂਦਾ ਸਨਮੁਖ ਤਿਨ ਕੇ ਜੈ ਹੈ, ਬਲ ਵਿਸਾਲ ਤੇ ਗਹਿ ਗੁਰ ਲੈ ਹੈ, ਅਲਪ ਬਾਹਨੀ ਮਾਰਨ ਕਹਾਂ ਹਤੇ ਤੁਰਤ ਹਮ ਲਸਕਰ ਮਹਾਂ। ਗੁਰਪ੍ਰਤਾਪ ਸੂਰਜ। ਪਿਛਲੀ ਰਾਤ ਹੱਲਾ ਕੀਤਾ ਜਾਏ, ਗੁਰੂ ਜੀ ਦੀ ਸੈਨਾ ਥੋੜੀ ਹੈ ਤੇ ਸਾਡੇ ਪਾਸ ਲਸ਼ਕਰ ਭਾਰੀ ਹੈ, ਇਸ ਵਾਸਤੇ ਗੁਰੂ ਜੀ ਦੀ ਸੈਨਾ ਨੂੰ ਸਹਿਜੇ ਹੀ ਮਾਰ ਲਵਾਂਗੇ। ਇੰਨੀ ਭਾਰੀ ਫੌਜ ਪਾਸ ਹੋਣ ਤੇ ਯਕੀਨ ਹੋਣ ਜਾਣ ਤੇ ਵੀ ਗੁਰੂ ਜੀ ਜੰਗ ਵੱਲੋਂ ਅਚੇਤ ਹਨ, ਫਿਰ ਵੀ ਗੁਰੂ ਜੀ ਦੇ ਸਾਹਮਣੇ ਜਾਣ ਨੂੰ ਕਿਸੇ ਦਾ ਹੀ ਆ ਨਹੀਂ ਪਿਆ। ਇਸ ਜੰਗ ਦੀ ਜੜ ਪੈਂਦੇ ਖਾਂ ਸੀ, ਇਸ ਵਾਸਤੇ ਪੈਂਦੇ ਖਾਂ ਨੂੰ ਗੁਰੂ ਜੀ ਦੇ ਸਾਹਮਣੇ ਜਾਣ ਲਈ ਕਿਹਾ। ਧੀਰਮਲ ਨੂੰ ਇਸ ਚੜਾਈ ਦੀ ਖ਼ਬਰ ਮਿਲੀ, ਉਹਦਾ ਮਨ ਅਧੀਰ ਹੋ ਗਿਆ ਤੇ ਉਸ ਨੇ ਕਾਲੇ ਖਾਂ ਨੂੰ ਚਿੱਠੀ ਲਿਖੀ ਕਿ ਮੈਂ ਪਾਤਸ਼ਾਹ ਦਾ ਅਨਸਾਰੀ ਹਾਂ, ਤੁਹਾਡੇ ਨਾਲ ਵੈਰ ਵਿਰੋਧ ਨਹੀਂ ਕਰਾਂਗਾ। ਚਿੱਠੀ ਪੜ ਕੇ ਕਾਲੇ ਖਾਂ ਤੇ ਉਸ ਦੇ ਸਲਾਹਕਾਰ ਖੁਸ਼ ਹੋ ਗਏ। ਇਹ ਸਮਝ ਗਏ ਕਿ ਘਰ ਪਾਟ ਗਿਆ ਹੈ। ਉਨ੍ਹਾਂ ਨੂੰ ਜਿੱਤ ਹੋਰ ਵੀ ਨੇੜੇ ਦਿਸਣ ਲੱਗੀ। ਕਾਲੇ ਖਾਂ ਨੇ ਧੀਰਮੱਲ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਦਿੰਦੇ ਰਹੋ ਜਿਨ੍ਹਾਂ ਤੋਂ ਫਤਿਹ ਹੋ ਜਾਏ। ਇਹ ਚਿੱਠੀ ਧੀਰਮੱਲ ਪਾਸ ਪਹੁੰਚਾ ਦਿੱਤੀ। ਲਾਹੌਰੋਂ ਕੂਚ ਕਰਨ ਦੇ ਦਿਨ ਤੋਂ ਲੈ ਕੇ ਹੁਣ ਤੱਕ ਚੜਾਈ ਦੀ ਖ਼ਬਰ ਗੁਪਤ ਸੀ। ਜਦ ਕੋਈ ਪੁੱਛਦਾ ਤਦ ਉੱਤਰ ਇਹ ਦਿੰਦੇ ਕਿ ਰੋਪੜ ਦੇ ਪੀਰ ਦੀ ਮਜ਼ਾਰ ਤੇ ਕਾਲੇ ਖਾਂ ਸੁਖਣਾ ਚੜਾਉਣ ਜਾ ਰਿਹਾ। ਦੁਆਬੇ ਵਿਚ ਜਿੰਨੇ ਪਠਾਣ ਸਨ ਸਾਰਿਆਂ ਨੂੰ ਹਰਕਾਰੇ ਭੇਜ ਕੇ ਮੰਗਾ ਲਿਆ। ਸਿਪਾਹੀ ਤੇ ਅਫਸਰਾਂ ਦੀ ਬੜੀ ਖਾਤਰਦਾਰੀ ਕੀਤੀ। ਅੱਗੇ ਪਿੱਛੇ ਭਾਰੀ ਸੈਨਾ ਇਕੱਠੀ ਹੋਈ ਵੇਖ ਕਾਲੇ ਖਾਂ ਬੜਾ ਖੁਸ਼ ਹੋਇਆ ਤੇ ਉਹਦੇ ਦਿਲ ਵਿਚ ਲੜਾਈ ਕਰਨ ਦੀ ਉਮੰਗ ਵਧਣ ਲੱਗੀ। ਰਾਤ ਦੇ ਹਨੇਰੇ ਨੇ ਦਿਨ ਦੀ ਰੌਸ਼ਨੀ ਨੂੰ ਲੁਕਾ ਲਿਆ। ਕਾਲੇ ਖਾਂ ਨੇ ਫੌਜ ਵਿਚ ਗੋਲੀ ਬਰੂਦ ਵੰਡ ਦਿੱਤਾ, ਘੋੜਿਆਂ ਉਤੇ ਜ਼ੀਨਾ ਪਾ ਲਈਆਂ, ਸ਼ਰਾਬਾਂ ਪੀ ਲਈਆਂ। ਇਹ ਲਸ਼ਕਰ ਇੰਜ ਤੁਰ ਪਿਆ ਮਾਨੋ ਸਮੁੰਦਰ ਉਛਾਲੇ ਖਾਂਦਾ ਵਧਦਾ ਆ ਰਿਹਾ ਹੈ। ਜਦ ਅੱਧਾ ਕੋਈ ਸਫ਼ਰ ਆਏ ਤਦ ਕੁਤਬ ਖਾਂ ਦਾ ਛੋਟਾ ਭਰਾ ਮਲਕ ਦਾਤਾਰ ਖਾਂ ਆਪਣੀ ਸੈਨਾ ਲੈ ਕੇ ਆ ਮਿਲਿਆ। ਦਾਤਾਰ ਖਾਂ ਦੇ ਪੁੱਛਣ ਤੇ ਕਾਲੇ ਖਾਂ ਬੋਲਿਓ ਗਰਬਾਏ, ਕਿਹਰ ਬਲੀ ਰਹੇ ਇਸ ਥਾਂ, ਬਹੁਤ ਜੀਵ ਸੰਘਾਰਨ ਕਰੇ, ਕੋ ਬਲ ਧਾਰ ਨਾ ਆਗੇ ਅਰੇ, ਤਿਸ ਕੇ ਹਿਤ ਸਿਕਾਰ ਕੋ ਚਾਲੇ, ਅਬ ਸੰਘਾਰੇ ਖੋਜ ਵਿਸਾਲੇ। ਗੁਰ ਪ੍ਰਤਾਪ ਸੂਰਜ ਛੋਟੇ ਮੀਰ ਜਾ ਕੇ ਡੇਰਾ ਕੀਤਾ। ਉਹ ਸੈਨਾ ਜੋ ਵੱਖੋ ਵੱਖਰੇ ਪਾਸਿਆਂ ਤੋਂ ਆ ਰਹੀ ਸੀ ਇੱਥੇ ਇਕੱਠੀ ਹੋਈ। ਕਾਲੇ ਖਾਂ ਨੇ ਆਪਣੀ ਕੌਂਸਲ ਸੱਦੀ ਤੇ ਵਿਚਾਰ ਮਗਰੋਂ ਫੈਸਲਾ ਹੋਇਆ ਕਿ ਹੁਣ ਚੁੱਪ ਚਾਪ ਹਮਲਾ ਕੀਤਾ ਜਾਵੇ। ਪੈਂਦੇ ਖਾਂ ਗੁਰੂ ਮਹਿਲਾਂ ਦੇ ਦਰਵਾਜੇ ਪਾਸ ਜਾ ਖੜਾ ਹੋਵੇ, ਜਿਸ ਵੇਲੇ ਗੁਰੂ ਜੀ ਅੰਦਰੋਂ ਬਾਹਰ ਆਉਣ ਇਹ ਉਨ੍ਹਾਂ ਨੂੰ ਚੁੱਕ ਕੇ ਲੈ ਆਵੇ, ਫਿਰ ਪਿੰਡ ਲੁੱਟ ਲਿਆ ਜਾਵੇ। ਕਾਲੇ ਖਾਂ ਦੇ ਕੂਚ ਦੀ ਗੁਰੂ ਜੀ ਨੂੰ ਖ਼ਬਰ ਸੀ ਤੇ ਉਹਦੇ ਲਸ਼ਕਰ ਤੇ ਹਰ ਪੜਾਉ ਤੋਂ ਆਪ ਜਾਣੂ ਸਨ। ਸੰਧਿਆ ਸਮੇਂ ਇਨ੍ਹਾਂ ਨੇ ਆਪਣੀ ਸੈਨਾ ਵਿਚ ਗੋਲੀ ਬਰੂਦ ਵੰਡ ਦਿੱਤਾ ਤੇ ਕਿਹਾ ਕਿ ਅੱਧੀ ਰਾਤ ਪਿੱਛੋਂ ਜਾਗ ਪੈਣਾ। ਰਾਤ ਡੇਢ ਪੈਰ ਰਹਿੰਦੀ ਸੀ, ਕਾਲੇ ਖਾਂ ਦਾ ਲਸ਼ਕਰ ਕਰਤਾਰਪੁਰ ਨੇੜੇ ਆ ਗਿਆ। ਧੌਂਸਿਆਂ ਉਤੇ ਚੋਟ ਲਾਈ, ਸਿੱਖ ਅੱਗੇ ਹੀ ਸਾਵਧਾਨ ਸੀ। ਇਕ ਪਹਿਰੇਦਾਰ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ। ਗੁਰੂ ਜੀ ਅੱਗੇ ਸਹੁੰ ਚ ਇਸ਼ਨਾਨ ਕਰਕੇ ਵਾਹਿਗੁਰੂ ਦੇ ਵਿਚ ਲੀਨ ਸਨ। ਸੇਵਾਦਾਰ ਨੇ ਤੁਰਕਾਨੀ ਫੌਜ ਦੇ ਆ ਪਹੁੰਚਣ ਦੀ ਖ਼ਬਰ ਸੁਣਾਈ। ਧੀਰ ਤੇ ਵੀਰ ਗੁਰੂ ਜੀ ਨੇ ਜਪ ਕੀਨ ਪਾਠ ਚਿਤ ਏਕ ਹੋਏ, ਪ੍ਰਭ ਸਰਬ ਕਲਾ ਸਮਰੱਥ ਸੋਏ, ਪਟ ਅੰਤ ਕੀਨ ਸਿਰ ਕੋ ਨਿਵਾਏ, ਤਬ ਸੁਨੀ ਤਫੰਗਨ ਧੁਨ ਉਠਾਏ। ਗੁਰ ਪ੍ਰਤਾਪ ਸੂਰਜ ਗੁਰੂ ਜੀ ਨੇ ਹੁਕਮ ਦਿੱਤਾ ਕਿ ਭਾਈ ਲੱਖੂ 500 ਜਵਾਨ ਲੈ ਕੇ ਸਾਹਮਣੇ ਜਾਏ, ਮੇਰ ਚੰਦ ਤੇ ਅਮੀਆਂ ਦੋਨੋ ਯੋਧੇ 400 ਆਦਮੀ ਨਾਲ ਲੈ ਕੇ ਸੱਜੇ ਤੇ ਖੱਬੇ ਹੱਥੋਂ ਉਹਦੀ ਮਦਦ ਕਰਨ ਤੇ 900 ਘੋੜਸਵਾਰ ਕਰਤਾਰਪੁਰ ਦੀ ਰੱਖਿਆ ਕਰਨ। ਬਾਬਾ ਗੁਰਦਿੱਤਾ ਜੀ ਸ਼ਸਤਰ ਵਸਤਰ ਸਜਾ ਹਾਜ਼ਰ ਹੋਏ ਤੇ ਜੰਗ ਵਿਚ ਸ਼ਾਮਲ ਹੋਣ ਦੀ ਆਗਿਆ ਮੰਗੀ। ਸਤਿਗੁਰਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਵਿਚ ਫਿਰ ਕੇ ਦਰਵਾਜ਼ਿਆਂ ਤੇ ਖੜੇ ਯੋਧਿਆਂ ਨੂੰ ਸਾਵਧਾਨ ਰੱਖਣ ਤੇ ਨਿਯਤ ਕੀਤਾ। ਕਾਲੇ ਖਾਂ ਤੇ ਭਾਈ ਲੱਖੂ ਦੀ ਸੈਨਾ ਸਾਹਮਣੇ ਹੋਈ, ਗੋਲੀਆਂ ਚੱਲੀਆਂ, ਭਾਈ ਲੱਖੂ ਦੀ ਫੌਜ ਦੇ ਨਿਸ਼ਾਨੇ ਤੇ ਬੈਠੇ। ਕਾਲੇ ਖਾਂ ਦੀ ਫੌਜ ਦਾ ਫਰੰਟ ਪਹਿਲੇ ਹੱਥੀ ਢੇਰ ਹੋ ਗਿਆ। ਸੂਰਮੇ ਅੱਗੇ ਵੱਧ ਵੱਧ ਕੇ ਲੜਨ ਲੱਗੇ। ਗਰਦ ਇੰਨੀ ਉੱਡੀ ਕਿ ਆਹਮੋ ਸਾਹਮਣੇ ਖੜੋਤੇ ਵਿਖਾਈ ਨਹੀਂ ਦਿੰਦੇ ਸਨ। ਇਸ ਧੰਦੂ ਕਾਰ ਵਿਚ ਸਿੱਖਾਂ ਦੀਆਂ ਗੋਲੀਆਂ ਵੈਰੀਆਂ ਦੇ ਆਹੂ ਲਾਹ ਰਹੀਆਂ ਸਨ। ਕਾਲੇ ਖਾਂ ਜਿਸ ਪਾਸੇ ਧਿਆਨ ਮਾਰਦਾ ਸੀ ਆਪਣੀ ਸੈਨਾ ਨੂੰ ਲਹੂ ਲੁਹਾਣ ਤੇ ਸੱਥਰਾਂ ਵਾਂਗ ਧਰਤੀ ਤੇ ਪਿਆ ਦੇਖਦਾ ਸੀ। ਉਸ ਨੇ ਆਪਣੀ ਫੌਜ ਨੂੰ ਕੜਕ ਕੇ ਕਿਹਾ, ਦੁਹ ਘਟਕਾ ਮੈਂ ਫਜਰ ਹੈ, ਸਰਿਓ ਨਾ ਕਾਰਜ ਕੋਏ, ਪੁਰ ਸਮੀਪਤਾ ਨਹਿ ਪਈ, ਕਹਾ ਮਾਰ ਲੁੱਟ ਹੋਏ। ਤੁਰਕ ਸੈਨਾ ਲੁੱਟ ਦੇ ਲਾਲਚ ਵਿਚ ਫਿਰ ਤਕੜੀ ਹੋ ਅੱਗੇ ਵਧੀ। ਇਧਰੋਂ ਭਾਈ ਲੱਖੂ ਦੇ ਸੂਰਮਿਆਂ ਨੇ ਅੱਗੇ ਵਧਿਆਂ ਨੂੰ ਹੱਥੋਂ ਹੱਥ ਲਿਆ, ਬਹੁ ਨਮਸਕਾਰਨੀ ਸ਼ੇਰ ਸ਼ੇਰ, ਸੁਪਟਨ ਸਰੀਰ ਕੋ ਫੋਰ ਫੋਰ, ਕਰ ਪ੍ਰਾਣ ਹਾਨ ਚਿਤ ਡਾਲ ਡਾਲ, ਗਨ ਲੱਥ ਪਥ ਹੈ ਕਾਲ ਕਾਲ, ਬਹੁ ਤੁਰਕ ਤਰੰਗ ਅੰਬਾਰ ਲਾਗ, ਰਨ ਖੇਤ ਪਏ ਹਨ ਤਿਆਗ ਤਿਆਗ, ਇਕ ਮੁੱਖ ਕਹਾਰ ਤੇ ਹਾਏ ਹਾਏ, ਦੁਖ ਮਹਾਕਾਵ ਗਨ ਖਾਏ ਖਾਏ, ਗੁਰ ਸੂਰ ਕੋਲ ਤੂੰ ਲਾਗ ਕਾਏ, ਪ੍ਰਭ ਮਹਾਰਾਜ ਹੋਵਤ ਸਹਾਏ, ਤੁਰਕਨ ਹਜ਼ਾਰ ਮੂੰ ਪ੍ਰਾਣ ਹਾਨ, ਮਿਲ ਧੂਰ ਪਰੇ ਸੁਪਤੇ ਮਹਾਨ, ਬਹੁ ਪਾਇਓ ਪੰਕ ਸ਼੍ਰੋਣੰਤ ਹਚਾਲ, ਇਮ ਲਰਤ ਮਰਤ ਰਣ ਕਾਲ ਮਾਲ, ਇਮ ਲਰਤ ਮਰਤ ਰਣ ਘਾਰ ਕਰ ਤਿਤ ਗਈ ਜਮ ਤਮ ਸਮੇਤ ਨਵ ਚੜਿਓ ਦਿਨੇਸ਼ ਪ੍ਰਕਾਰ ਹੇਤ ਤਿਤ ਗਈ ਜਾਮਨੀ ਤਮ ਸਮੇਤ ਨਵ ਚੜਿਓ ਦਿਨੇਸ਼ ਪ੍ਰਕਾਸ਼ ਹੇਤ ਗੁਰ ਪ੍ਰਤਾਪ ਸੂਰਜ ਇਸ ਜੰਗ ਵਿਚ ਕਰਤਾਰਪੁਰ ਇਕ ਦੀਵੇ ਦੀ ਮਾਨਦ ਸੀ ਜਿਸ ਤੇ ਤੁਰਕ ਪਤੰਗੇ ਅੱਗੇ ਵੱਧ ਢੇਰੀ ਹੋ ਰਹੇ ਸਨ ਦਿਨ ਚੜਨ ਤੱਕ ਅੱਧੀ ਸੈਨਾ ਮਰਵਾ ਕੇ ਕਾਲੇ ਖਾਂ ਦਾ ਕਲੇਜਾ ਧੱਕ ਧੱਕ ਕਰਨ ਲੱਗਾ ਪੈਂਦੇ ਖਾਂ ਤੇ ਉਹਦੇ ਸਾਥੀਆਂ ਨੇ ਜਿਹੜੇ ਸਬਜ਼ ਬਾਗ ਦੱਸੇ ਸਨ ਉਨ੍ਹਾਂ ਵਿਚ ਕੋਈ ਅਸਲੀਅਤ ਨਾ ਦਿਸੀ ਅਨਵਰ ਖਾਂ ਉਨ੍ਹਾਂ ਦਾ ਆਪਣਾ ਆਦਮੀ ਸੀ ਉਹਦਾ ਇਹ ਕਹਿਣਾ ਕਿ ਗੁਰੂ ਜੀ ਜੰਗ ਵੱਲੋਂ ਬੇਖਬਰ ਹਨ ਉਹ ਵੀ ਸਹੀ ਨਾ ਨਿਕਲਿਆ ਉਸ ਨੇ ਸਾਰੇ ਸਰਦਾਰਾਂ ਨੂੰ ਇਕੱਠਾ ਕਰਕੇ ਕਿਹਾ ਕਿ ਹੁਣ ਤੱਕ ਦੀ ਸਾਡੀ ਚਾਲ ਪੁੱਠੀ ਪਈ ਹੈ ਜੰਗ ਜਿੰਨਾ ਲੰਮਾ ਹੋਵੇ ਉਨਾ ਹੀ ਨੁਕਸਾਨ ਜ਼ਿਆਦਾ ਹੋਵੇਗਾ ਤੇ ਕਾਮਯਾਬੀ ਸ਼ੁਭੇ ਵਿਚ ਹੋਵੇਗੀ ਇਸ ਵਾਸਤੇ ਸਾਰੇ ਪਾਸਿਓ ਕਰਤਾਰਪੁਰ ਨੂੰ ਘੇਰ ਕੇ ਹੱਲਾ ਕਰਨਾ ਚਾਹੀਦਾ ਹੈ ਕੁਤਬ ਖਾਂ ਚੜਦੇ ਵੱਲ ਅਨਵਰ ਤੇ ਅਸਮਾਨ ਖਾਂ ਦੱਖਣ ਪੈਂਦੇ ਖਾਂ ਉੱਤਰ ਤੇ ਕਾਲੇ ਖਾਂ ਆਪ ਪੱਛਮ ਵਾਲੇ ਪਾਸੇ ਹੋਣੇ ਦਾ ਫੈਸਲਾ ਕੀਤਾ ਦਸ ਦਸ ਹਜ਼ਾਰ ਸਵਾਰ ਨਾਲ ਲਏ ਤੇ ਧੌਂਸੇ ਵਜਾ ਕੇ ਅੱਗੇ ਵਧੇ ਗੁਰੂ ਜੀ ਨੂੰ ਵੈਰੀ ਨੇ ਚਾਰੇ ਪਾਸਿਆਂ ਦੇ ਹੱਲੇ ਦੀ ਸੂਹ ਮਿਲੀ ਉਨ੍ਹਾਂ ਨੇ ਵੈਰੀ ਦੇ ਹਮਲੇ ਨੂੰ ਰੋਕਣ ਲਈ ਚਾਰ ਪਾਸਿਆਂ ਤੇ ਆਪਣੀ ਸੈਨਾ ਖੜੀ ਕੀਤੀ ਚੜਦੇ ਪਾਸੇ ਜਾਤੀ ਮਲਕ ਮੇਹਰ ਚੰਦ ਤੇ ਅਮੀਆਂ ਦੱਖਣ ਨੂੰ ਭਾਈ ਲੱਖੂ ਪੱਛਮ ਪਾਸੇ ਤੇ ਵਿਧੀ ਚੰਦ ਉੱਤਰ ਦਿਸ਼ਾ ਵੱਲ ਹੋਏ ਕਾਲੇ ਖਾਂ ਨੂੰ ਆਪਣੀ ਹਾਰ ਦਿਸ ਰਹੀ ਸੀ ਇਸ ਕਰਕੇ ਉਸ ਨੇ ਸੈਨਾ ਨਾਲ ਬੜਾ ਜ਼ੋਰ ਪਾਇਆ ਭਾਈ ਲੱਖੂ ਉਹਦੇ ਸਾਹਮਣੇ ਹੋਇਆ ਗੋਲੀਆਂ ਚੱਲਣ ਲੱਗੀਆਂ ਤੀਰ ਆਪਣਾ ਕੰਮ ਕਰਨ ਲੱਗੇ ਤੇ ਨੇਜੇ ਇਕ ਇਕ ਦੋ ਦੋ ਦੀਆਂ ਛਾਤੀਆਂ ਵਿੰਨ ਕੇ ਪਾਰ ਹੋ ਰਹੇ ਸਨ ਗੁਰੂ ਜੀ ਕਿਲੇ ਦੇ ਪਾਸ ਖੜੇ ਸਨ ਜਿਸ ਨੂੰ ਅੱਗੇ ਵਧਦਾ ਦੇਖ ਕੇ ਇਕ ਤੀਰ ਬਖਸ਼ਦੇ ਤੀਰ ਸੱਪਾਂ ਵਾਂਗ ਛੂਕਦੇ ਯੋਧਿਆਂ ਨੂੰ ਧਰਤੀ ਤੇ ਸਵਾਰ ਰਹੇ ਸਨ ਜੋ ਅੱਗੇ ਵਧਿਆ ਡਿੱਗਾ ਜੋ ਸਾਹਮਣੇ ਹੋਇਆ ਸੋ ਮੋਇਆ ਖਵਾਜਾ ਅਨਵਰ ਵਿਧੀ ਚੰਦ ਨਾਲ ਪੁਰਾਣੀ ਰਿਸ ਰੱਖਦਾ ਸੀ ਉਹਨੇ ਵੰਗਾਰਿਆ ਕਮਾਨ ਸੰਭਾਲੀ ਤੇ ਤੀਰਾਂ ਤੇ ਤੀਰ ਛੱਡਣ ਲੱਗਾ ਵਿਧੀ ਚੰਦ ਅਨਵਰ ਦੇ ਸਾਹਮਣੇ ਹੋਇਆ ਤੇ ਤੀਰਾਂ ਦੇ ਮੁਕਾਬਲੇ ਤੇ ਤੀਰ ਮਾਰਨ ਲੱਗਾ ਇਹਦੇ ਤੀਰ ਸਨ ਕੇ ਮੌਤ ਦੇ ਸੰਦੇਸ਼ੇ ਜਿਸ ਨੂੰ ਲੱਗਦੇ ਪਾਣੀ ਨੇ ਮੰਗਣ ਦਿੰਦੇ ਸੀ ਅਨਵਰ ਖਾਂ ਨੂੰ ਸਾਹਮਣੇ ਆਉਂਦਿਆਂ ਵੇਖ ਕੇ ਵਿਧੀ ਚੰਦ ਨੇ ਕਿਹਾ ਤੂੰ ਸੁੱਤੇ ਸ਼ੇਰ ਨੂੰ ਜਗਾਉਣ ਆਇਆ ਹੈ ਆਪਣੀ ਜਾਨ ਦੀ ਹੁਣ ਸੁੱਖ ਨਾ ਸਮਝ ਅਨਵਰ ਖਾਂ ਨੇ ਗੁੱਸਾ ਖਾ ਤੀਰ ਛੱਡਿਆ ਜੋ ਵਿਧੀ ਚੰਦ ਦੇ ਘੋੜੇ ਦੀ ਜ਼ੀਨ ਵਿਚ ਲੱਗਾ ਵਿਧੀ ਚੰਦ ਨੇ ਘੋੜੇ ਨੂੰ ਅੱਡੀ ਲਾਈ ਤੇ ਅਨਵਰ ਖਾਂ ਦੇ ਚਾਰੇ ਪਾਸੇ ਘੋੜੇ ਨੂੰ ਫਿਰਾ ਕੇ ਸਾਹਮਣੇ ਆ ਤਮ ਤਾਨ ਕਾਨ ਲੱਗ ਰਿਸ ਮਹਾਨ ਰਿਪਤਾਕ ਲੱਛ ਛੋਡਿਓ ਸੋ ਬਾਣ ਸਮ ਸਰਪ ਸ਼ੂਕ ਚਾਲਿਓ ਬੇਸਾਲ ਬੜ ਬੇਗ ਸਹਿਤ ਲੱਗ ਛਤਰਪਾਲ ਪੰਕਨ ਸਮੇਤ ਤਸ ਹੋਏ ਪਾਰ ਕੁਛ ਰਹੋ ਦਿਖਤ ਬਾਗਰ ਆਕਾਰ ਜਗ ਪੋਹੇ ਬੀਚ ਸੋ ਅਸ ਸੁਹਾਏ ਜਨ ਤਿਲਕ ਲਾਲ ਸੁੰਦਰ ਲਗਾਏ ਕੈ ਜਤਨ ਸੰਗ ਕੈ ਗੁਲ ਅਨਾਰ ਬਹੁ ਸਜਹ ਪਾਲ ਰਾਖਿਓ ਸੁਧਾਰ ਜਨ ਬੈਠ ਨਿਡ ਮੈਂ ਸਿਰ ਨਿਕਾਰ ਇਹ ਬਤਸ ਸਾਰ ਕਾ ਮੁਖ ਪਸਾਰ ਜਨ ਵਿਧੀ ਚੰਦ ਕੋ ਕ੍ਰੋਧ ਲਾਲ ਤਿਰ ਪਯੋ ਜਾਏ ਤਕ ਛਤਰ ਪਾਲ ਗਿਰ ਪਰਿਓ ਭੂ ਪਰ ਝੂਮ ਸੋਏ ਲਗ ਮਾਏ ਬੇਗ ਜਯੋ ਬ੍ਰਿਛ ਕੋਏ ਗੁਰ ਪ੍ਰਤਾਪ ਸੂਰਜ ਵਿਧੀ ਚੰਦ ਨੇ ਤੀਰ ਕਮਾਨ ਵਿਚ ਰਖਿਆ ਕੰਨ ਤੱਕ ਖਿੱਚ ਕੇ ਇਸ ਨੂੰ ਜ਼ੋਰ ਨਾਲ ਛੱਡਿਆ ਜੋ ਅਨਵਰ ਖਾਂ ਦੇ ਮੱਥੇ ਵਿਚ ਲੱਗਾ ਖੰਭਾਂ ਸਮੇਤ ਪਾਰ ਹੋ ਗਿਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਤੀਰ ਦਾ ਪਿਛਲਾ ਕੁਛ ਹਿੱਸਾ ਬਾਹਰ ਰਹਿ ਗਿਆ ਉਨ੍ਹਾਂ ਦੋਵਾਂ ਭਾਵਾਂ ਵਿਚ ਇੰਜ ਸ਼ੋਭਾ ਪਾ ਰਿਹਾ ਹੈ ਕਿ ਮਾਨੋ ਕਿਸੇ ਨੇ ਲਾਲ ਤਿਲਕ ਉਹਦੇ ਮੱਥੇ ਤੇ ਲਾਇਆ ਹੈ ਮਾਨੋ ਬਤਕ ਦਾ ਬੱਚਾ ਮੂੰਹ ਅੱਡ ਕੇ ਬੈਠਾ ਹੈ ਜਾਂ ਇਉਂ ਸਮਝੋ ਕਿ ਵਿਧੀ ਚੰਦ ਦੇ ਗੁੱਸੇ ਦੀ ਲਾਲੀ ਅਨਵਰ ਦੇ ਮੱਥੇ ਤੇ ਟਿਕ ਗਈ ਹੈ ਤੀਰ ਦੇ ਲੱਗਣ ਨਾਲ ਅਨਵਰ ਖਾਂ ਪੁਆਟਣੀ ਖਾਂ ਧਰਤੀ ਤੇ ਡਿੱਗਾ ਸਿੱਖਾਂ ਦੇ ਨਾਰਿਆਂ ਨਾਲ ਅਸਮਾਨ ਗੂੰਜ ਉਠਿਆ ਇੰਜ ਦੱਖਣ ਪਾਸੇ ਦੀ ਬਾਹੀ ਤੇ ਹਮਲਾਵਰਾਂ ਪਰ ਫਤਿਹ ਹੋ ਗਈ ਕੁਤਬ ਖਾਂ ਨੇ ਭਾਈ ਲੱਖੂ ਵੱਲ ਘੋੜੇ ਦਾ ਮੂੰਹ ਫੇਰਿਆ ਭਾਈ ਲੱਖੂ ਵੈਰੀ ਨੂੰ ਆਉਂਦਿਆਂ ਵੇਖ ਸਾਹਮਣੇ ਡਟ ਗਿਆ ਦੋਹਾਂ ਨੇ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ ਢਾਲਾਂ ਛਾਨਣੀ ਹੋ ਰਹੀਆਂ ਸਨ ਭਾਈ ਲੱਖੂ ਨੇ ਤੀਰ ਮਾਰਿਆ ਕੁਤਬ ਖਾਂ ਦੀ ਛਾਤੀ ਵਿਚ ਲੱਗਾ ਤੇ ਘੋੜੇ ਤੋਂ ਹੇਠਾਂ ਜਾ ਪਿਆ ਸੰਭਲਿਆ ਉਠਿਆ ਇੰਨੀ ਨੂੰ ਭਾਈ ਲੱਖੂ ਫਿਰ ਅੱਗੇ ਵਧਿਆ ਕੁਤਬ ਖਾਂ ਦੇ ਸਬੰਧੀ ਵਿਚਕਾਰ ਆ ਗਏ ਉਨ੍ਹਾਂ ਚਾਰੇ ਪਾਸਿਆਂ ਤੋਂ ਭਾਈ ਲੱਖੂ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਭਾਈ ਲੱਖੂ ਨੇ ਬੜੀ ਸੂਰਮਤਾ ਨਾਲ ਉਨ੍ਹਾਂ ਦੇ ਵਾਰ ਬਚਾਏ ਪਰ ਅੰਤ ਨੂੰ ਇਕ ਤੀਰ ਲੱਗਣ ਨਾਲ ਆਪ ਗੁਰਪੁਰੀ ਚੜਾਈ ਕਰ ਗਏ ਕਾਲੇ ਖਾਂ ਨੇ ਪੈਂਦੇ ਖਾਂ ਨੂੰ ਲੜਕਾਰਿਆ ਕਿ ਤੂੰ ਪਾਤਸ਼ਾਹ ਪਾਸ ਜਾ ਕੇ ਕਿਹਾ ਸੀ ਕਿ ਮੈਂ ਗੁਰੂ ਨੂੰ ਫੜ ਦਿਆਵਾਂਗਾ, ਮੇਰੇ ਕਈ ਸਰਦਾਰ ਤੇ ਸੈਨਾ ਮਰ ਗਈ ਹੈ, ਤੂੰ ਆਪਣਾ ਬਲ ਕਿਸ ਵੇਲੇ ਵਿਖਾਵੇਗਾ। ਪੈਂਦੇ ਖਾਂ ਨੇ ਕਿਹਾ, ਤੁਸੀਂ ਕੁਝ ਜਵਾਨ ਦੇਵੋ, ਮੈਂ ਗੁਰੂ ਵੱਲ ਜਾਂਦਾ ਹਾਂ, ਮੇਰੇ ਨਾਲ ਦੇ ਸਰਦਾਰ ਉਨ੍ਹਾਂ ਸਿੱਖਾਂ ਦੇ ਰਾਹ ਦੀ ਰੋਕ ਬਣ ਜੋ ਗੁਰੂ ਦੀ ਸਹਾਇਤਾ ਲਈ ਆਉਣ, ਫਿਰ ਵੇਖੋ ਮੈਂ ਆਪਣਾ ਕਥਨ ਕਿਵੇਂ ਪੂਰਾ ਕਰਦਾ ਹਾਂ। ਅਸਮਾਨ ਖਾਨ ਨਾਲ ਲੈ ਕੇ ਪੈਂਦੇ ਖਾਂ ਗੁਰੂ ਜੀ ਵੱਲ ਆਇਆ। ਜਾਣੀ ਜਾਣ ਸਤਿਗੁਰੂ ਨੇ ਪੈਂਦੇ ਖਾਂ ਦੀ ਦਿਲ ਦੀ ਗੱਲ ਜਾਂਚ ਲਈ, ਫੌਜ ਤੋਂ ਇਕ ਪਾਸੇ ਹੋ ਗਏ, ਸਿੱਖਾਂ ਨੂੰ ਆਪਣੇ ਨੇੜਿਓਂ ਹਟਾ ਦਿੱਤਾ ਤੇ ਪੈਂਦੇ ਖਾਂ ਨੂੰ ਆਪਣੀ ਜ਼ੋਰ ਅਜ਼ਮਾਈ ਦਾ ਸਮਾਂ ਦਿੱਤਾ। ਬਾਬਾ ਗੁਰਦਿੱਤਾ ਜੀ ਅੱਗੇ ਵਧੇ, ਉਨ੍ਹਾਂ ਨੇ ਅਸਮਾਨ ਖਾਨ ਨੂੰ ਅੱਗੇ ਵਧਣ ਰੋਕ ਲਿਆ। ਗੁਰੂ ਜੀ ਜਿੱਥੇ ਖੜੋਤੇ ਸਨ ਉਥੇ ਇਕ ਛੋਟੀ ਜਿਹੀ ਦੀਵਾਰ ਸੀ, ਵਿਰੋੜਾ ਉਸ ਨੂੰ ਟੱਪ ਕੇ ਅੰਦਰ ਆ ਗਿਆ। ਪੈਂਦੇ ਖਾਂ ਗੁਰੂ ਜੀ ਦੇ ਨੇੜੇ ਆਇਆ, ਗੁਰੂ ਜੀ ਨੇ ਉਸ ਵੱਲ ਵੇਖਿਆ ਤੇ ਕਿਹਾ, ਪੈਂਦੇ ਖਾਂ ਤੂੰ ਸੂਬਿਆਂ ਤੇ ਬਾਦਸ਼ਾਹ ਪਾਸ ਇਕਰਾਰ ਕੀਤਾ ਸੀ ਕਿ ਮੈਂ ਗੁਰੂ ਨੂੰ ਫੜ ਕੇ ਲੈ ਆਵਾਂਗਾ, ਇਸ ਕਰਕੇ ਪਹਿਲੀ ਵਾਰ ਤੇਰੀ ਹੈ, ਬਲ ਲਾ ਲੈ ਤਾਂ ਜੋ ਤੇਰੇ ਦਿਲ ਵਿਚ ਕੋਈ ਅਰਮਾਨ ਨਾ ਰਹਿ ਜਾਵੇ। ਪੈਂਦੇ ਖਾਂ ਨੇ ਕੰਡਾ ਸੰਭਾਲਿਆ ਤੇ ਗੁਰੂ ਜੀ ਤੇ ਵਾਰ ਕੀਤਾ। ਗੁਰੂ ਜੀ ਨੇ ਪੈਰ ਦੇ ਨਾਲ ਘੋੜੇ ਦੀ ਰਕਾਬ ਅੱਗੇ ਕਰ ਦਿੱਤੀ, ਪੈਂਦੇ ਦਾ ਵਾਰ ਖਾਲੀ ਗਿਆ, ਸਤਿਗੁਰਾਂ ਦਾ ਵਾਰ ਵੀ ਵਿੰਗਾ ਨਾ ਹੋਇਆ। ਪੈਂਦੇ ਖਾਂ ਨੇ ਫਿਰ ਖੰਡਾ ਸੰਭਾਲਿਆ ਤੇ ਪੂਰੇ ਜ਼ੋਰ ਨਾਲ ਉੱਛਲ ਕੇ ਵਾਰ ਕੀਤਾ, ਗੁਰੂ ਜੀ ਨੇ ਸਾਹਮਣੇ ਢਾਲ ਕੀਤੀ, ਇਹ ਵਾਰ ਵੀ ਖਾਲੀ ਗਿਆ। ਸਤਿਗੁਰੂ ਜੀ ਧੀਰਜ ਧਾਰ ਉਸੇ ਤਰ੍ਹਾਂ ਉਹਦੇ ਸਾਹਮਣੇ ਖੜੇ ਹਨ। ਹੁਣ ਪੈਂਦੇ ਖਾਂ ਨੂੰ ਚਿੰਤਾ ਪੈ ਗਈ ਕਿ ਗੁਰੂ ਜੀ ਅੱਤ ਸੂਰਮੇ ਹਨ, ਮੈਂ ਜੋ ਅਨੁਮਾਨ ਲਾਇਆ ਸੀ ਉਹ ਗਲਤ ਸੀ। ਗੁੱਸੇ ਵਿਚ ਆ ਦੂਜੇ ਪਾਸੇ ਹੋ ਫਿਰ ਖੰਡਾ ਚਲਾਇਆ। ਗੁਰੂ ਜੀ ਨੇ ਢਾਲ ਅੱਗੇ ਕੀਤੀ, ਖੰਡਾ ਢਾਲ ਦੇ ਫੁੱਲ ਤੇ ਲੱਗਾ ਤੇ ਦੋ ਟੁਕੜੇ ਹੋ ਗਿਆ, ਮੁੱਠ ਪੈਂਦੇ ਖਾਂ ਦੇ ਹੱਥ ਵਿਚ ਰਹਿ ਗਈ। ਪੈਂਦੇ ਖਾਂ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਪੈਂਦੇ ਖਾਂ ਹਿਮਾਲਾ ਪਰਬਤ ਨੂੰ ਚੁੱਕਣਾ ਚਾਹੁੰਦਾ ਹੈ ਤੇ ਲੋਚਦਾ ਹੈ ਕਿ ਸੂਰਜ ਨੂੰ ਖੀਸੇ ਵਿਚ ਪਾ ਲਵਾਂ। ਘੋੜਿਆਂ ਉੱਤਰ ਗੁਰੂ ਜੀ ਦੇ ਘੋੜਿਆਂ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ। ਗੁਰੂ ਜੀ ਨੇ ਘੋੜੇ ਨੂੰ ਅੱਡੀ ਮਾਰੀ, ਘੋੜਾ ਇਸ਼ਾਰੇ ਨਾਲ ਹਵਾ ਹੋ ਜਾਣ ਵਾਲਾ ਸੀ, ਪਰੰਤੂ ਪੈਂਦੇ ਖਾਂ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਂ ਦੇ ਸਿਰ ਤੇ ਇਸ ਜ਼ੋਰ ਨਾਲ ਮਾਰੀ ਕਿ ਉਹ ਚੱਕਰ ਖਾ ਕੇ ਪਿਛਾੜ ਜਾ ਪਿਆ। ਇਹਦਾ ਸਰੀਰ ਪਸੀਨੇ ਨਾਲ ਨਹਾਤਾ ਪਿਆ ਸੀ ਤੇ ਬੇਹੋਸ਼ ਸੀ। ਸਤਿਗੁਰਾਂ ਨੇ ਇਸ ਅਧਮੋਈ ਹਾਲਤ ਵਿਚ ਉਸ ਤੇ ਵਾਰ ਨਹੀਂ ਕੀਤਾ। ਹਜ਼ੂਰ ਘੋੜੇ ਤੋਂ ਉਤਰ ਪਏ, ਪੈਂਦੇ ਖਾਂ ਪਾਸ ਖੜੇ ਹੋ ਗਏ। ਦੋਹਾਂ ਧਿਰਾਂ ਦੇ ਵੀਰ ਗੁਰੂ ਜੀ ਦੀ ਪਰਲੇ ਦਰਜੇ ਦੀ ਵੀਰਤਾ ਤੇ ਦਿਲ ਦੀ ਵਿਸ਼ਾਲਤਾ ਦੇਖ ਕੇ ਦੰਗ ਸਨ। ਜਿੰਨਾ ਚਿਰ ਪੈਂਦੇ ਖਾਂ ਬੇਹੋਸ਼ ਰਿਹਾ, ਗੁਰੂ ਜੀ ਨੇ ਕੁਝ ਨਹੀਂ ਕਿਹਾ। ਜਦ ਹੋਸ਼ ਆਈ, ਪੈਂਦੇ ਖਾਂ ਉਠਿਆ, ਤਦ ਸਤਿਗੁਰਾਂ ਨੇ ਕਿਹਾ, ਬੋਲੇ ਵੰਗਾਰ ਸੁਣ ਰਹੇ ਪਠਾਨ, ਮੰਮ ਵਾਰ ਦੇਹੋ ਬਨ ਸਾਵਧਾਨ, ਕਰ ਲੀਨ ਤੀਨ ਤੈ ਬਲ ਲਗਾਏ। ਇਹ ਪਠਾਨ, ਤੂੰ ਆਪਣੇ ਸਾਰੇ ਬਲ ਨਾਲ ਤਿੰਨ ਵਾਰ ਕਰ ਲਏ ਹਨ, ਹੁਣ ਤਿਆਰ ਹੋ ਤੇ ਸਾਡੇ ਹੱਥ ਵੇਖ। ਪੈਂਦੇ ਖਾਂ ਕ੍ਰੋਧ ਵਿਚ ਆ ਕਹਿਣ ਲੱਗਾ, ਹੁਣ ਤੁਸੀਂ ਮੇਰੇ ਕਾਬੂ ਵਿਚ ਹੋ, ਤੁਹਾਨੂੰ ਵਾਰ ਕਰਨ ਦਾ ਮੌਕਾ ਨਹੀਂ ਦੇਵਾਂਗਾ, ਤੁਸੀਂ ਮੇਰੇ ਪਾਸੋਂ ਛੁੱਟ ਨਹੀਂ ਸਕਦੇ, ਮੈਂ ਚੁੱਕ ਕੇ ਲੈ ਜਾਵਾਂਗਾ, ਜੋ ਕੁਝ ਕਰ ਸਕਦੇ ਹੋ ਕਰ ਲਓ। ਗੁਰੂ ਜੀ ਪੈਂਦੇ ਖਾਂ ਦੇ ਨੇੜੇ ਹੋ ਗਏ, ਅੱਗੇ ਢਾਲ ਕੀਤੀ ਤੇ ਚਾਹਿਆ ਕਿ ਇਕੋ ਹੱਥ ਨਾਲ ਹੀ ਉਹਦੇ ਦੋ ਟੁਕੜੇ ਕਰ ਦੇਣ। ਪੈਂਦੇ ਖਾਂ ਇਸ ਦਾਓ ਵਿਚ ਸੀ ਕਿ ਗੁਰੂ ਜੀ ਨੂੰ ਜੱਫੀ ਪਾ ਕੇ ਉਠਾ ਲਏ ਤੇ ਚੁੱਕ ਕੇ ਬਾਹਰ ਲੈ ਜਾਏ ਜਿੱਥੋਂ ਕੋਈ ਛੁਡਾ ਨਾ ਸਕੇ। ਇਹ ਸੋਚ ਕੇ ਵਾਰ ਰੋਕਣ ਲਈ ਅੱਗੇ ਕੀਤੀ ਤਲਵਾਰ ਪਿੱਛੇ ਕਰ ਲਈ ਤੇ ਗੁਰੂ ਜੀ ਨੂੰ ਫੜਨਾ ਚਾਹਿਆ। ਗੁਰੂ ਜੀ ਨੇ ਉਹਦੇ ਦਾਓ ਨੂੰ ਬਚਾ ਕੇ ਲਾਡੀ ਸਫਾਈ ਨਾਲ ਵਾਰ ਕੀਤਾ, ਜਿਵੇਂ ਤਰਖਾਣ ਕਰਤੱਵ ਲੈ ਕੇ ਲੱਕੜੀ ਦੇ ਦੋ ਟੁਕੜੇ ਕਰ ਦਿੰਦਾ, ਤਿਵੇਂ ਪੈਂਦੇ ਖਾਂ ਕਾਰੇ ਕਾਓ ਖਾ ਕੇ ਡਿੱਗਾ। ਜਦ ਪੈਂਦੇ ਖਾਂ ਹਨੇਰੀ ਦੇ ਝੂਣੇ ਨਾਲ ਡਿੱਗਣ ਲੱਗੇ ਬ੍ਰਿਸ਼ ਵਾਂਗ ਧਰਤੀ ਤੇ ਡਿੱਗਾ, ਤਦ ਸਤਿਗੁਰੂ ਨੇ ਕਿਹਾ, ਤੇਰਾ ਜਨਮ ਮੁਸਲਮਾਨ ਦਾ ਹੈ, ਕਲਮਾ ਪੜ। ਪੈਂਦੇ ਖਾਂ ਦੀਆਂ ਅੱਖਾਂ ਅੱਗੇ ਅੰਤ ਸਮੇਂ ਦਾ ਚਿੱਤਰ ਆ ਗਿਆ, ਗੁਰੂ ਜੀ ਦੀਆਂ ਮਿਹਰਾਂ, ਪ੍ਰਤਿਪਾਲਣਾ, ਉਦਾਰਤਾ, ਨੇਕੀ ਤੇ ਪਿਆਰ ਦੇ ਸਰੂਪ ਚਿੱਤਰ ਬਣ ਕੇ ਅੱਖਾਂ ਅੱਗੋਂ ਗੁਜ਼ਰਨ ਲੱਗੇ। ਫਿਰ ਆਪਣੇ ਵੱਲੋਂ ਕੀਤੀ ਲੂਣ ਹਰਾਮੀ, ਵਿਸ਼ਵਾਸਘਾਤ ਚੇਤੇ ਆਏ, ਅੱਖਾਂ ਵਿਚ ਨੀਰ ਭਰ ਆਇਆ, ਪਛਤਾਵੇ ਨੇ ਰੰਗ ਜਮਾਇਆ, ਹੱਥ ਚੁੜ ਗਏ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਦੋਹਰਾ ਗਿਰਨ ਲੱਗਿਓ ਪੈਂਦਾ ਕਹੇ, ਸਿਰ ਗੁਰ ਤਰਵ ਤਰਵਾਰ ਪਈ ਰੂਪ ਕਲਮਾ ਅਭੈ, ਕਰੀਏ ਮੋਹੇ ਉਧਾਰ। ਦੋਹਰਾ ਪੈਂਦੇ ਖਾਂ ਜਬ ਦੀਨ ਹੈ, ਕੀਨਸ ਬਾਕ ਬਖਾਨ, ਸ੍ਰੀ ਗੁਰ ਹਮਰੇ ਹੱਥ ਕੀ ਮਿਸਰੀ ਕਲਮਾ ਜਾਨ। ਗੁਰ ਪ੍ਰਤਾਪ ਸੂਰਜ। ਪੈਂਦੇ ਖਾਂ ਦੇ ਜੁੜਨ ਵਾਲੇ ਬੁੱਲਾਂ ਵਿਚੋਂ ਇਕ ਮੱਧਮ ਜਿਹੀ ਆਵਾਜ਼ ਆਈ, ਹੇ ਸਤਿਗੁਰੂ, ਹੁਣ ਮੇਰਾ ਕਲਮਾ ਆਪ ਜੀ ਦੀ ਤਲਵਾਰ ਹੀ ਬਣ ਗਈ ਹੈ, ਇਸੇ ਨੇ ਪਾਰ ਉਤਾਰਾ ਕਰਨਾ ਹੈ। ਇਹ ਵਾਕ ਸਤਿਗੁਰੂ ਜੀ ਨੇ ਸੁਣੇ, ਨਿਰਵੈਰ ਸਤਿਗੁਰੂ ਉਹਦੇ ਔਗੁਣਾਂ ਨੂੰ ਭੁੱਲ ਗਏ। ਧੁੱਪ ਦੇ ਵਿਚ ਆਖਰੀ ਸਵਾਸਾਂ ਦੇ ਪਏ ਤੜਫਦੇ ਸਿਰ ਉਤੇ ਢਾਲ ਦਾ ਪਰਛਾਵਾਂ ਕੀਤਾ। ਪੈਂਦੇ ਖਾਨ ਦੀਆਂ ਅੱਖਾਂ ਮੀਟੀਆਂ ਗਈਆਂ ਤੇ ਉਹ ਸਦਾ ਦੀ ਨੀਂਦਰ ਸੌ ਗਿਆ। ਕਾਲੇ ਖਾਂ, ਕੁਤਬਦੀਨ, ਅਨਵਰ ਖਾਂ ਸਾਰੇ ਸਰਦਾਰ ਇਸ ਜੰਗ ਵਿਚ ਮਾਰੇ ਗਏ ਤੇ ਸ੍ਰੀ ਗੁਰੂ ਜੀ ਦੀ ਫਤਿਹ ਹੋਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।